ਧੰਨ ਸਤਿਗੁਰੂ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਬੀਬੀ ਭਾਨੀ ਜੀ ਔਰ ਗੁਰੂ ਰਾਮਦਾਸ ਪਾਤਸ਼ਾਹ ਜੀ ਜੋ ਅਜੇ ਗੁਰੂ ਨਹੀਂ ਬਣੇ, ਭਾਈ ਜੇਠਾ ਜੀ, ਉਹ ਬੜੇ ਪਿਆਰ ਦੇ ਵਿੱਚ ਸੇਵਾ ਕਰ ਰਹੇ ਨੇ। ਭਾਈ ਜੇਠਾ ਜੀ ਦੇ ਘਰ ਤਿੰਨ ਬਾਲਕਾਂ ਨੇ ਜਨਮ ਲਿਆ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਂਦੇਵ ਜੀ ਔਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਖੇਡਦੇ ਹੋਏ ਆਪਣੇ ਨਾਨਾ ਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕਮਰੇ ਦੇ ਵਿੱਚ ਪਹੁੰਚ ਜਾਂਦੇ ਨੇ। ਖੇਡਦਿਆਂ ਹੋਇਆਂ ਤਨ ਦੇ ਉੱਪਰ ਬਹੁਤ ਸਾਰੀ ਮਿੱਟੀ ਲੱਗੀ ਹੋਈ ਹੈ। ਉਸ ਸਮੇਂ ਬੀਬੀ ਭਾਨੀ ਜੀ ਵੇਖਦੇ ਨੇ ਕਿ ਲਾਲ ਪਿਤਾ ਜੀ ਦੇ ਕਮਰੇ ਵਿੱਚ ਚਲੇ ਗਏ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਨਾਨਾ ਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਲੰਗ ਦੇ ਕੋਲ ਖਲੋ ਗਏ ਨੇ ਔਰ ਉਸ ਸਮੇਂ ਬੀਬੀ ਭਾਨੀ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲੈਣ ਲਈ ਆਏ ਨੇ। ਜਦੋਂ ਚੁੱਕਣ ਲੱਗੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਕਿ ਨਾ ਚੁੱਕਿਓ, ਇਹਨਾਂ ਨੂੰ ਬੈਠੇ ਰਹਿਣ ਦਿਓ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਸਮੇਂ ਆਪ ਬੜੇ ਪਿਆਰ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜੋ ਬਾਲਕ ਅਵਸਥਾ ਦੇ ਵਿੱਚ ਨੇ ਉਹਨਾਂ ਨੂੰ ਬਾਹਾਂ ਤੋਂ ਫੜ ਕਰਕੇ ਉਠਾ ਲਿਆ ਤੇ ਸਾਹਿਬ ਜੀ ਨੇ ਵੇਖਿਆ ਬੜੇ ਭਾਰੀ ਨੇ, ਭਾਰੀ ਗੁਰੂ ਪੈਦਾ ਹੋਏ ਨੇ। ਤੇ ਉਸ ਸਮੇਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅਗੰਮੀ ਬੋਲ ਬੋਲੇ, ਬੜੀਆਂ ਬਖਸ਼ਿਸ਼ਾਂ ਕੀਤੀਆਂ ਕਿ ਇਹ ਗੁਰਤਾ ਗੱਦੀ ਬੜੇ ਲਾੜ ਵਿੱਚ। ਸਾਹਿਬ ਜੀ ਕਹਿਣ ਲੱਗੇ ਤੂੰ ਮੇਰੇ ਕੋਲੋਂ ਨਹੀਂ ਲੈਣੀ, ਤੂੰ ਆਪਣੇ ਪਿਤਾ ਦੇ ਕੋਲੋਂ ਇਹ ਗੁਰਤਾ ਗੱਦੀ ਪ੍ਰਾਪਤ ਕਰਨੀ ਹੈ। ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਗੋਦ ਵਿੱਚ ਬਿਠਾਇਆ, ਬਾਣੀ ਦਾ ਬੋਹਿਥਾ ਖਿਤਾਬ ਬਖਸ਼ਿਸ਼ ਕੀਤਾ, ਬੜੀਆਂ ਰਹਿਮਤਾਂ ਕੀਤੀਆਂ, ਬੜੀਆਂ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਔਰ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਰਹਿ ਕੇ ਭਾਈ ਜੇਠਾ ਜੀ ਉਹ ਬੜੇ ਪਿਆਰ ਦੇ ਵਿੱਚ ਸੇਵਾ ਕਰਦੇ ਰਹੇ ਨੇ। ਉਹ ਬਹੁਤ ਵੱਡਿਆਂ ਭਾਗਾਂ ਨੇ ਵਾਲੇ ਨੇ, ਦਿਨ ਰਾਤ ਬੀਬੀ ਭਾਨੀ ਜੀ ਵੀ ਸੇਵਾ ਵਿੱਚ ਜੁੜੇ ਹੋਏ ਨੇ। ਇਹ ਇਤਿਹਾਸ ਆਪ ਜੀ ਨੇ ਕੱਲ ਇੱਥੋਂ ਤੱਕ ਸਰਵਣ ਕੀਤਾ ਸੀ, ਆਓ ਜੀ ਅੱਗੇ ਸਰਵਣ ਕਰਦੇ ਹਾਂ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਇਤਿਹਾਸ ਨੂੰ ਕਿਸ ਪਾਸੇ ਵੱਲ ਮੋੜਦੇ ਨੇ, ਅੱਜ ਦੇ ਇਤਿਹਾਸ ਨੂੰ ਪੜ੍ਹਦਿਆਂ ਵਿਚਾਰਦਿਆਂ ਤੋਂ ਆਓ ਖਾਲਸਾ ਜੀਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਭਾਵਨਾ ਦੇ ਨਾਲ ਉਚਾਰਨ ਕਰੋ, ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ੋ ਆਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਇੱਕ ਦਿਨ ਸ਼੍ਰੀ ਸਤਿਗੁਰੂ ਜੀ ਅਮਰਦਾਸ ਸੁਖ ਰਾਸ,
ਸੁੱਖਾਂ ਦੀ ਰਾਸ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਇੱਕ ਦਿਨ ਆਪਣੇ ਘਰ ਦੇ ਵਿੱਚ ਵਿਰਾਜਮਾਨ ਸਨ।
ਕਰਿਓ ਹਕਾਰਨ ਏਕ ਲੋ ਪਾਰੋ ਆਪਣੇ ਪਾਸ,
ਤੇ ਉਹ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੁੱਖਾਂ ਦੀ ਰਾਸ ਨੇ ਭਾਈ ਪਾਰੋ ਜੀ ਜਿਨ੍ਹਾਂ ਨੂੰ ਪਰਮਹੰਸ ਦਾ ਖਿਤਾਬ ਸਤਿਗੁਰਾਂ ਨੇ ਬਖਸ਼ਿਆ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਇਕੱਲਿਆਂ ਨੂੰ ਆਪਣੇ ਕੋਲ ਬੁਲਾਇਆ।
ਚੋਪਈ ਪਰਮਹੰਸ ਅਵਸਥਾ ਜਾਹੀ,
ਔਰ ਉਸ ਸਮੇਂ ਭਾਈ ਪਰਮਹੰਸ ਜੀ ਦੀ ਅਵਸਥਾ ਬਹੁਤ ਉੱਚੀ ਹੈ।
ਜੜ ਚੇਤਨ ਕਤੇ ਬਿਲਗਾਹੀ,
ਉਹ ਜੜ ਤੇ ਚੇਤਨ ਦੋਨਾਂ ਦੇ ਵੱਖਰੋ ਵੱਖਰੇ ਜੋ ਵਿਚਾਰ ਨੇ ਉਹਨਾਂ ਨੂੰ ਵੀ ਧਾਰਨ ਕਰਦੇ ਹਨ, ਜੜ ਚੇਤਨ ਦੀ ਪਹਿਚਾਣ ਕਰਦੇ ਹਨ।
ਜਿਵੇਂ ਪਾਣੀ ਪੈ ਇੱਕ ਹੋਏ ਜਾਏ,
ਜਿਵੇਂ ਪਾਣੀ ਤੇ ਦੁੱਧ ਦੋਨੋਂ ਇੱਕ ਹੋ ਜਾਂਦੇ ਨੇ, ਮਿਲ ਜਾਂਦੇ ਹਨ।
ਹੰਸ ਕਰਹਿ ਦੋ ਇਨ ਪ੍ਰਥਕਾਏ,
ਪਰ ਹੰਸ ਜਦੋਂ ਦੁੱਧ ਦੇ ਵਿੱਚ ਆਪਣੀ ਚੁੰਝ ਪਾਉਂਦਾ ਤੇ ਦੋਨਾਂ ਨੂੰ ਵੱਖੋ ਵੱਖਰਾ ਕਰ ਦਿੰਦਾ ਹੈ, ਦੁੱਧ ਵੱਖ ਹੋ ਜਾਂਦਾ, ਪਾਣੀ ਵੱਖ ਹੋ ਜਾਂਦਾ ਹੈ। ਹੰਸ ਦੀ ਚੁੰਝ ਦੇ ਵਿੱਚ ਇੰਨੀ ਕੁ ਖਟਾਸ ਹੈ ਕਿ ਦੁੱਧ ਦੇ ਵਿੱਚ ਚੁੰਝ ਪਾਉਣ ਦੀ ਦੇਰ ਹੈ, ਪਾਣੀ ਵੱਖ ਤੇ ਦੁੱਧ ਵੱਖ ਹੋ ਜਾਂਦਾ ਹੈ।
ਤੁਰਿਆ ਮਹਿ ਬ੍ਰਿਤ ਥਿਤ ਨਿਤ ਰਹੇ,
ਔਰ ਇਸੇ ਤਰ੍ਹਾਂ ਭਾਈ ਪਰਮਹੰਸ ਜੀ ਚੌਥੇ ਪਦ ਦੇ ਵਿੱਚ ਹਮੇਸ਼ਾ ਟਿਕੇ ਰਹਿੰਦੇ ਹਨ।
ਟਿਕ ਬਿਠਾਏ ਤੇ ਸੋ ਗੁਰ ਕਹੇ
ਤੇ ਗਰੀਬ ਨਿਵਾਸ ਸਾਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਪਰਮਹੰਸ ਜੀ ਨੂੰ ਆਪਣੇ ਕੋਲ ਬਿਠਾ ਕੇ ਬਚਨ ਕੀਤੇ ਹਨ।
ਮਨ ਮੇਰੇ ਮੈਂ ਆਵੇ ਮੈਂ ਆਵੇ,
ਗਰੀਬ ਨਿਵਾਸ ਸਾਹਿਬ ਜੀ ਭਾਈ ਪਾਰੋ ਜੀ ਨੂੰ ਕਹਿਣ ਲੱਗੇ ਮੇਰੇ ਮਨ ਦੇ ਅੰਦਰ ਭਾਈ ਪਾਰੋ ਜੀ ਇਸ ਤਰ੍ਹਾਂ ਦੇ ਵਿਚਾਰ ਆ ਰਹੇ ਹਨ।
ਗੁਰਤਾ ਗਾਦੀ ਤੋਹੇ ਬਿਠਾਵੇ,
ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਭਾਈ ਪਾਰੋ ਜੀ ਨੂੰ ਕਹਿਣ ਲੱਗੇ ਭਾਈ ਪਾਰੋ ਜੀ ਮੇਰਾ ਜੀ ਕਰਦਾ ਹੈ ਮੈਂ ਤੈਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੰਘਾਸਨ ਦੇ ਉੱਪਰ ਬਿਠਾ ਦੇਵਾਂ, ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਜਦੋਂ ਬ੍ਰਹਮ ਦੇ ਵਿੱਚ ਜੀਵ ਅਭੇਦ ਹੋ ਜਾਵੇ ਫਿਰ ਬ੍ਰਹਮ ਦੇ ਵਿੱਚ ਤੇ ਉਹਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ, ਉਹ ਦੋਨੋਂ ਇੱਕ ਹੋ ਜਾਂਦੇ ਨੇ। ਜਦੋਂ ਤੱਕ ਉਹਦੇ ਵਿੱਚ ਅਭੇਦਤਾ ਨਹੀਂ ਉਦੋਂ ਤੱਕ ਵੱਖੋ ਵੱਖਰੇ ਨੇ। ਜਿਵੇਂ ਨਦੀਆਂ ਅਣਗਿਣਤ ਪਹਾੜਾਂ ਦੇ ਵਿੱਚੋਂ ਨਿਕਲਦੀਆਂ ਚਸ਼ਮੇ ਫੁੱਟਦੇ ਨੇ ਔਰ ਉਹ ਮੈਦਾਨੀ ਇਲਾਕੇ ਦੇ ਵਿੱਚ ਵਹਿੰਦੇ ਨੇ, ਉਹਨਾਂ ਦੇ ਨਾਮ ਅਣਗਿਣਤ ਨਦੀਆਂ ਦੇ ਨੇ, ਦਰਿਆਵਾਂ ਦੇ ਅਣਗਿਣਤ ਨਾਮ ਨੇ, ਕੋਈ ਜਮਨਾ ਕੋਈ ਸਰਸਵਤੀ ਹੈ, ਕੋਈ ਗੰਗਾ ਕੋਈ ਵਿਆਸ ਹੈ, ਸਤਲੁਜ ਹੈ, ਚਨਾਦ, ਜੇਲਮ ਇਤਿਹਾਦਕ ਬਹੁਤ ਸਾਰੇ ਨਾਂ ਨੇ। ਵਰਲਡ ਦੇ ਵਿੱਚ ਅਣਗਿਣਤ ਹੀ ਨਦੀਆਂ ਨੇ, ਸਾਰਿਆਂ ਦੇ ਨਾਂ ਵੱਖੋ ਵੱਖਰੇ ਨੇ, ਪਰ ਜਦੋਂ ਉਹ ਤਮਾਮ ਨਦੀਆਂ ਸਾਗਰ ਦੇ ਵਿੱਚ ਅਭੇਦ ਹੋ ਜਾਂਦੀਆਂ ਨੇ, ਮਹਾਂਸਾਗਰ ਵਿੱਚ ਪੈ ਜਾਂਦੀਆਂ ਨੇ, ਉਹਨਾਂ ਦਾ ਕਿਸੇ ਦਾ ਕੋਈ ਆਪਣਾ ਨਾਂ ਨਹੀਂ ਹੁੰਦਾ। ਸਾਗਰ ਵਿੱਚ ਅਭੇਦ ਹੋ ਗਈਆਂ, ਨਦੀਆਂ ਦਾ ਆਪਣਾ ਨਾਂ ਖਤਮ ਹੋ ਗਿਆ, ਆਪਣੀ ਹੋਂਦ ਖਤਮ ਹੋ ਗਈ, ਉਹ ਸਾਰੇ ਸਾਗਰ ਬਣ ਜਾਂਦੀਆਂ ਨੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਨਾਮ ਜਪਦੇ ਜਪਦੇ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਨੇ, ਗੁਰੂ ਵਿੱਚ ਸਮਾ ਜਾਂਦੇ ਨੇ, ਉਹ ਗੁਰੂ ਦਾ ਹੀ ਰੂਪ ਹੋ ਜਾਂਦੇ ਨੇ, ਉਹਨਾਂ ਵਿੱਚ ਕੋਈ ਭਿੰਨ ਭੇਦ ਨਹੀਂ ਰਹਿੰਦਾ, ਕੋਈ ਫਰਕ ਨਹੀਂ ਰਹਿੰਦਾ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੇਰੇ ਵਿੱਚ ਤੇ ਮੇਰੇ ਵਿੱਚ ਹੁਣ ਕੋਈ ਭਿੰਨ ਭੇਦ ਨਹੀਂ ਹੈ, ਹੁਣ ਦੋਨੋਂ ਇੱਕ ਰੂਪ ਹੋ ਗਏ ਹਾਂ। ਹਰ ਹਰ ਜਨ ਦੋਏ ਇੱਕ ਹੈ ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹੀ। ਹੁਣ ਐਸੀ ਅਵਸਥਾ ਬਣੀ ਹੋਈ ਹੈ,
ਪਰਮਹੰਸ ਮੇਰੋ ਹੀ ਰੂਪ,
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਇਹ ਪਰਮਹੰਸ ਭਾਈ ਪਾਰੋ ਜੀ ਮੇਰਾ ਹੀ ਰੂਪ ਹਨ,
ਪਰਮ ਅਵਸਥਾ ਸਦਾ ਅਨੂਪ,
ਔਰ ਤੁਸੀਂ ਪਰਮ ਅਵਸਥਾ ਪ੍ਰਾਪਤ ਕੀਤੀ ਆ, ਉਪਮਾ ਤੋਂ ਰਹਿਤ ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ, ਵਡਿਆਈ ਨਹੀਂ ਕੀਤੀ ਜਾ ਸਕਦੀ, ਉਹ ਅਵਸਥਾ ਪ੍ਰਾਪਤ ਕਰ ਲਈ ਹੈ।
ਬਖਸ਼ਤ ਹੋ ਮੈਂ ਜਗ ਗੁਰੇ ਆਈ,
ਗਰੀਬ ਨਿਵਾਸ ਸਾਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਪਰਮ ਹੰਸ ਮੈਂ ਤੈਨੂੰ ਜਗਤ ਦੀ ਗੁਰਿਆਈ ਆ ਗੁਰੂ ਨਾਨਕ ਦਾ ਸਿੰਘਾਸਨ ਬਖਸ਼ਿਸ਼ ਕਰਨ ਲੱਗਿਆ ਹਾਂ।
ਕਰਹੋ ਉਦਾਰ ਲੋਕ ਸਮੁਦਾਈ,
ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੰਘਾਸਨ ਦੇ ਉੱਪਰ ਵਿਰਾਜਮਾਨ ਹੋ ਕੇ ਜਗਤ ਦੇ ਜੀਵਾਂ ਦਾ ਕਲਿਆਣ ਕਰੋ, ਜਗਤ ਦੇ ਜੀਵਾਂ ਦਾ ਉਧਾਰ ਕਰੋ।
ਭਗਤ ਜਗਤ ਮਹਿ ਅਧਿਕ ਬਿਥਾ ਰਹੋ,
ਤੁਸੀਂ ਆ ਸੰਸਾਰ ਦੇ ਅੰਦਰ ਪ੍ਰੇਮਾ ਭਗਤੀ ਦਾ ਵਿਸਥਾਰ ਕਰੋ।
ਪਰ ਉਪਕਾਰ ਕਾਰ ਕੋ ਸਾਰਹੋ,
ਤੁਸੀਂ ਸੰਸਾਰ ਦੇ ਅੰਦਰ ਪਰ ਉਪਕਾਰ ਕਰੋ, ਇਹ ਕਾਰਜ ਕਰੋ। ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਤਰ੍ਹਾਂ ਮਿਹਰ ਦੇ ਘਰ ਵਿੱਚ ਆ ਕੇ ਭਾਈ ਪਾਰੋ ਜੀ ਦੇ ਉੱਪਰ ਕਿਰਪਾ ਕਰ ਰਹੇ ਹਨ।
ਕਰ ਜੋਰੇ ਪਾਰੋ ਪਗ ਪਰਿਓ,
ਉਸ ਸਮੇਂ ਜਦੋਂ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਨੇ ਇਹ ਬਖਸ਼ਿਸ਼ਾਂ ਕੀਤੀਆਂ ਨੇ, ਇਹ ਰਹਿਮਤ ਕੀਤੀ, ਤਾਂ ਉਸ ਸਮੇਂ ਭਾਈ ਪਾਰੋ ਜੀ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨ ਪਕੜ ਲਏ ਹਨ।
ਤਰਾਹੇ ਤਰਾਹੇ ਕਰ ਬਚਨ ਉਚਰਿਓ,
ਭਾਈ ਪਾਰੋ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿਣ ਲੱਗੀ ਆ, ਸਤਿਗੁਰੂ ਕਿਰਪਾ ਕਰੋ, ਮੈਨੂੰ ਬਖਸ਼ ਲਓ, ਆਪਣੀ ਸ਼ਰਨ ਵਿੱਚ ਰੱਖੋ, ਆਪਣੀ ਸ਼ਰਨ ਵਿੱਚ ਰੱਖੋ।
ਪ੍ਰਭ ਜੀ ਗੁਰ ਸਿੱਖੀ ਮੁਝ ਭਾਵੇ,
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਦਾਤਾ ਕਿਰਪਾ ਕਰੋ, ਮੈਨੂੰ ਤਾਂ ਤੁਹਾਡੀ ਸਿੱਖੀ ਹੀ ਚੰਗੀ ਲੱਗਦੀ ਹੈ, ਮੈਨੂੰ ਸਿੱਖੀ ਹੀ ਭਾਉਂਦੀ ਹੈ।
ਗੁਰਿਆਈ ਸਤਿਗੁਰ ਹੈ ਸੁਹਾਵੈ,
ਸਤਿਗੁਰੂ ਇਹ ਗੁਰਿਆਈ ਤਾਂ ਤੁਹਾਨੂੰ ਸੋਭਾ ਪਾਉਂਦੀ ਹੈ, ਇਹ ਗੁਰਿਆਈ ਤਾਂ ਸਤਿਗੁਰੂ ਨੂੰ ਚੰਗੀ ਲੱਗਦੀ ਹੈ।
ਮੁਝ ਪਰ ਕਿਰਪਾ ਦ੍ਰਿਸ਼ਟ ਕਹੋ ਧਰੀਐ।
ਭਾਈ ਪਾਰੋ ਜੀ ਗਰੀਬ ਨਿਵਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਦਾਤਾ ਮੇਰੇ ਤੇ ਰਹਿਮਤ ਕਰੋ, ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ।
ਗੁਰਸਿੱਖੀ ਪਦ ਬਖਸ਼ਣ ਕਰੀਐ।
ਮੈਨੂੰ ਤਾਂ ਸਦਾ ਹੀ ਆ ਗੁਰਸਿੱਖੀ ਬਖਸ਼ਿਸ਼ ਕਰਕੇ ਰੱਖੋ, ਕਿ ਸਤਿਗੁਰੂ ਮੈਨੂੰ ਗੁਰਸਿੱਖੀ ਤੋਂ ਦੂਰ ਨਾ ਕਰੋ।
ਕਹਿ ਮਗਹੇ ਹੱਥ ਗੁਰ ਚਰਨਾ।
ਔਰ ਉਸ ਸਮੇਂ ਇਸ ਤਰ੍ਹਾਂ ਕਹਿ ਕੇ ਭਾਈ ਪਾਰੋ ਜੀ ਨੇ ਸਤਿਗੁਰੂ ਜੀ ਦੇ ਚਰਨ ਪਕੜ ਲਏ।
ਬਖਸ਼ੋ ਆ ਗਿਆ ਮੋਰਨ ਕਰਨਾ।
ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨ ਪਕੜ ਕਰਕੇ ਭਾਈ ਪਾਰੋ ਜੀ ਕਹਿਣ ਲੱਗੇ, ਦਾਤਾ ਮੈਂ ਤੁਹਾਡੀ ਆਗਿਆ ਦਾ ਸਤਿਗੁਰੂ ਜੀ ਆਗਿਆ ਨੂੰ ਮੋੜਿਆ ਹੈ, ਆਪ ਕਿਰਪਾ ਕਰੋ ਮੈਨੂੰ ਬਖਸ਼ ਲਓ। ਸਤਿਗੁਰੂ ਤੁਹਾਡੇ ਹੁਕਮ ਨੂੰ ਮੈਂ ਮੋੜ ਦਿੱਤਾ ਤੇ ਤੁਸੀਂ ਕਿਰਪਾ ਕਰੋ ਮੈਨੂੰ ਬਖਸ਼ ਲਓ।
ਸੁਨਤ ਬਿਨੈ ਗੁਰ ਅਮਰ ਬਖਾਨਾ।
ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਪਾਰੋ ਜੀ ਦੀ ਇਸ ਬੇਨਤੀ ਨੂੰ ਸੁਣ ਕੇ ਬਚਨ ਕੀਤੇ,
ਜੇ ਕਰ ਸਿੱਖੀ ਮੈਂ ਮਨ ਮਾਨਾ।
ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਪਾਰੋ ਜੀ ਜੇ ਤੇਰੇ ਮਨ ਦੇ ਅੰਦਰ ਸਿੱਖੀ ਪ੍ਰਤੀ ਇੰਨਾ ਹੀ ਪਿਆਰ ਹੈ,
ਸਦਨ ਆਪਣੇ ਅਬ ਚਲ ਜਾਵੋ,
ਤਾਂ ਤੂੰ ਆਪਣੇ ਘਰ ਜਾ, ਘਰ ਜਾ ਕਰਕੇ ਇਸ ਪੰਜ ਭੂਤਕ ਸਰੀਰ ਨੂੰ ਤਿਆਗ ਦੇ।
ਤਨ ਤਿਆਗੋ ਨਹਿ ਬਿਲਮ ਲਗਾਵੋ।
ਸਾਹਿਬ ਜੀ ਕਹਿਣ ਲੱਗੇ, ਭਾਈ ਪਾਰੋ ਜੀ ਇਹ ਸਰੀਰ ਨੂੰ ਤਿਆਗ ਦੇ ਤੇ ਤਿਆਗਣ ਵਿੱਚ ਦੇਰੀ ਨਹੀਂ ਲਾਉਣੀ।
ਮਮ ਚਰਨਨ ਮਹਿ ਤੇਰੀ ਪ੍ਰੀਤ।
ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਪਾਰੋ ਜੀ ਤੇਰੀ ਮੇਰੇ ਚਰਨਾਂ ਦੇ ਨਾਲ ਪ੍ਰੀਤ ਹੈ, ਤੇਰੀ ਮੇਰੇ ਚਰਨਾਂ ਦੇ ਨਾਲ ਸੁਰਤ ਜੁੜੀ ਹੋਈ ਹੈ।
ਓ ਮਹਿ ਮਿਲੋ ਆਨ ਸਿੱਖ ਮੀਤ।
ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ, ਤੂੰ ਇਹ ਸਰੀਰ ਨੂੰ ਤਿਆਗ ਕੇ ਮੇਰੇ ਵਿੱਚ ਅਭੇਦ ਹੋ ਜਾ।
ਤੋਹੇ ਸਹਿਤ ਮੈਂ ਅਪਰ ਸ਼ਰੀਰ।
ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ, ਭਾਈ ਪਾਰੋ ਜੀ ਮੈਂ ਤੇਰੇ ਸਮੇਤ ਫਿਰ ਦੂਸਰੇ ਸਰੀਰ ਨੂੰ ਧਾਰਨ ਕਰਾਂਗਾ।
ਪਰਵੇਸ਼ੋ ਸਿੱਖਨ ਕੇ ਹਿਤ ਧੀਰ।
ਮੈਂ ਸਿੱਖਾਂ ਨੂੰ ਧੀਰਜ ਦੇਣ ਦੇ ਲਈ, ਸਿੱਖਾਂ ਦਾ ਕਲਿਆਣ ਕਰਨ ਦੇ ਲਈ ਫਿਰ ਦੂਸਰਾ ਸਰੀਰ ਧਾਰਨ ਕਰਾਂਗਾ।
ਕਰਨੇ ਕਾਜ ਅਨੇਕ ਜਗ ਮਾਹੀ।
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਅਜੇ ਸੰਸਾਰ ਦੇ ਅੰਦਰ ਬਹੁਤ ਸਾਰੇ ਕਾਰਜ ਕਰਨੇ ਨੇ, ਬੜੇ ਕੰਮ ਕਰਨ ਵਾਲੇ ਨੇ ਸੰਸਾਰ ਦੇ ਵਿੱਚ, ਮੈਂ ਉਹ ਸਾਰੇ ਕਾਰਜ ਸਰੀਰ ਚੇਂਜ ਕਰਕੇ, ਸਰੀਰ ਬਦਲ ਕਰਕੇ ਕਰਨੇ ਹਨ।
ਸੰਤ ਉਧਾਰਨ ਖਲਨ ਖਪਾਹੀ।
ਮੈਂ ਇਸ ਸੰਸਾਰ ਦੇ ਅੰਦਰ ਅਜੇ ਸੰਤਾਂ ਦਾ ਉਧਾਰ ਕਰਨਾ ਤੇ ਜਿਹੜੇ ਦੁਸ਼ਟ ਨੇ ਉਹਨਾਂ ਦਾ ਸੰਘਾਰ ਕਰਨਾ, ਦੁਸ਼ਟਾਂ ਨੂੰ ਵਿਨਾਸ਼ ਕਰਨਾ। ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਤਰ੍ਹਾਂ ਕਿਰਪਾ ਕਰ ਰਹੇ ਹਨ।
ਸੁਣ ਆਗਿਆ ਪਾਰੋ ਕਰ ਬੰਦੇ।
ਭਾਈ ਪਾਰੋ ਜੀ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਹ ਅੰਮ੍ਰਿਤ ਵਚਨ ਜਦੋਂ ਸੁਣੇ ਹਨ,
ਕਰ ਬੰਧਨ ਕੋ ਹਿਰਦੈ ਆਨੰਦੇ।
ਸਤਿਗੁਰਾਂ ਦੇ ਵਚਨ ਸੁਣ ਕਰਕੇ, ਸਤਿਗੁਰੂ ਦੀ ਆਗਿਆ ਦਾ ਪਾਲਣ ਕੀਤਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ,
ਗਮਨਿਓ ਗ੍ਰਹਿ ਪਹੁੰਚਿਓ ਤਤਕਾਲਾ।
ਸਤਿਗੁਰਾਂ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਕੇ ਭਾਈ ਪਾਰੋ ਜੀ ਆਪਣੇ ਘਰ ਗਏ ਨੇ ਤੇ ਤਤਕਾਲ ਹੀ ਜਲਦੀ ਹੀ
ਅਧਿਕਾਰੀ ਜੇ ਵਿਖੇ ਵਿਸਾਲਾ।
ਔਰ ਉਸ ਸਮੇਂ ਜਿਹੜੇ ਵਿਸ਼ਿਆਂ ਦੇ ਅਧਿਕਾਰੀ ਹਨ,
ਸਰਬ ਸਮਾਜ ਬਾਂਟ ਤਿੰਨ ਦੀਨਸ,
ਉਹਨਾਂ ਨੂੰ ਸਾਰਾ ਸਮਾਜ ਸਾਰਾ ਸਾਜੋ ਸਮਾਨ ਵੰਡ ਦਿੱਤਾ।
ਬੜਵਾ ਵਸਤਰ ਦਰਬ ਰੱਖ ਲੀਨਸ।
ਭਾਈ ਪਾਰੋ ਨੇ ਇੱਕ ਘੋੜੀ ਤੇ ਕੁਝ ਵਸਤਰ ਰੱਖ ਲਏ।
ਨਰ ਬ੍ਰਿੰਦਨ ਕੋ ਕਹਿਓ ਸੁਣਾਈ।
ਬਹੁਤ ਸਾਰੇ ਗੁਰਸਿੱਖ ਉੱਥੇ ਖਲੋਤੇ ਨੇ, ਮਨੁੱਖ ਖਲੋਤੇ ਨੇ, ਉਹਨਾਂ ਸਾਰਿਆਂ ਨੂੰ ਭਾਈ ਪਾਰੋ ਜੀ ਨੇ ਸੁਣਾ ਕਰਕੇ ਕਿਹਾ,
ਇਹ ਗੁਰ ਵਸਤ ਦੇ ਹੋ ਪਹੁੰਚਾਈ,
ਕਿ ਇਹ ਗੁਰੂ ਘਰ ਦੀਆਂ ਵਸਤੂਆਂ ਨੇ ਤੇ ਤੁਸੀਂ ਗੁਰੂ ਘਰ ਦੇ ਵਿੱਚ ਇਹ ਵਸਤੂਆਂ ਪਹੁੰਚਾ ਦੇਣੀਆਂ।
ਇਮ ਸਭ ਹੇਰਤ ਤਨ ਤਜ ਪਾਰੋ।
ਇਸ ਤਰ੍ਹਾਂ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਹੀ ਭਾਈ ਪਾਰੋ ਜੀ ਨੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ।
ਫੂਲ ਮਾਲ ਗਜ ਤਜੈ ਸੁਖਾਰੋ।
ਔਰ ਇਸ ਤਰ੍ਹਾਂ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ, ਜਿਵੇਂ ਹਾਥੀ ਗਲ ਦੇ ਵਿੱਚ ਮਾਲਾ ਪਈ ਹੈ ਮਾਲਾ ਨੂੰ ਤਿਆਗ ਦਿੰਦਾ ਹੈ, ਫੁੱਲਾਂ ਦੀ ਮਾਲਾ ਨੂੰ ਤਿਆਗ ਦਿੱਤਾ ਹਾਥੀ ਨੇ, ਇਸੇ ਤਰ੍ਹਾਂ ਭਾਈ ਪਾਰੋ ਜੀ ਨੇ ਪੰਜ ਭੂਤਕ ਸਰੀਰ ਨੂੰ ਬੜੇ ਸੁਖੈਨ ਹੀ ਤਿਆਗ ਦਿੱਤਾ ਹੈ।
ਸਭਨ ਕਰਿਓ ਸਸਕਾਰ ਬਣਾਏ।
ਸਾਰੇ ਗੁਰਸਿੱਖਾਂ ਨੇ ਇਕੱਠੇ ਹੋ ਕੇ ਮਿਲ ਕੇ ਭਾਈ ਪਾਰੋ ਜੀ ਦੇ ਪੰਜ ਭੂਤਕ ਸਰੀਰ ਦਾ ਸੰਸਕਾਰ ਕੀਤਾ ਹੈ।
ਜਥਾ ਜੋਗ ਚਾਹੀਏ ਜਿਸ ਭਾਈ,
ਜਥਾ ਜੋਗ ਜਿੰਨਾ ਕ ਕਿਸੇ ਤੋਂ ਸਰਦਾ ਵਰਦਾ ਸੀ ਉਸ ਅਨੁਸਾਰ ਸਾਰਿਆਂ ਨੇ ਇਹ ਸੇਵਾ ਕੀਤੀ।
ਸ੍ਰੀ ਗੁਰ ਬਿਖਿਆ ਆਨ ਲੈ ਹੋਵਾ।
ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਿੱਚ ਭਾਈ ਪਾਰੋ ਜੀ ਅਭੇਦ ਹੋ ਗਏ ਹਨ।
ਜਿਨੇ ਅਗਿਆਨ ਭਰਮ ਕੋ ਖੋਵਾ,
ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰੋਂ ਅਗਿਆਨਤਾ ਨੂੰ ਤੇ ਭਰਮ ਨੂੰ ਖੋ ਦਿੱਤਾ ਹੈ, ਭਰਮ ਨੂੰ ਮਿਟਾ ਦਿੱਤਾ ਹੈ ਔਰ ਜੀਵਨ ਦੇ ਅੰਦਰ ਪੰਜ ਪ੍ਰਕਾਰ ਦਾ ਭਰਮ ਹੈ, ਪੰਜੇ ਪ੍ਰਕਾਰ ਦੇ ਭਰਮ ਨੂੰ ਮਿਟਾ ਦਿੱਤਾ ਹੈ।
ਪੁਨ ਡੱਲੇ ਤੇ ਇੱਕ ਨਾਰੇ ਆਏ ਵਾ।
ਭਾਈ ਪਾਰੋ ਜੀ ਦਾ ਡੱਲਾ ਨਗਰ ਹੈ, ਉਸ ਡੱਲੇ ਨਗਰ ਤੋਂ ਇੱਕ ਮਨੁੱਖ ਆਇਆ ਹੈ।
ਪਾਰੋ ਕੋ ਪਰ ਲੋਕ ਸੁਣਾਏ ਵਾ,
ਉਹਨੂੰ ਦੱਸ ਦਿੱਤਾ ਕਿ ਭਾਈ ਪਾਰੋ ਜੀ ਪਰਲੋਕ ਗਵਨ ਕਰ ਗਏ ਹਨ।
ਸਭ ਸਿੱਖਨ ਕੋ ਮੋਹ ਮਹਾਨਾ,
ਔਰ ਸਾਰੇ ਸਿੱਖਾਂ ਦਾ ਭਾਈ ਪਾਰੋ ਜੀ ਦੇ ਨਾਲ ਬੜਾ ਸਨੇਹ ਸੀ, ਬਹੁਤ ਪਿਆਰ ਸੀ।
ਸਿਮਰਹਿ ਪਾਰੋ ਕੇ ਗੁਣ ਨਾਨਾ,
ਉਹ ਗੁਰਸਿੱਖ ਜਿਨ੍ਹਾਂ ਦਾ ਪਿਆਰ ਭਾਈ ਪਾਰੋ ਜੀ ਦੇ ਨਾਲ ਸੀ ਉਹ ਭਾਈ ਪਾਰੋ ਜੀ ਦੇ ਗੁਣਾਂ ਨੂੰ ਸਿਮਰਦੇ ਨੇ, ਭਾਈ ਪਾਰੋ ਜੀ ਨੂੰ ਚੇਤੇ ਕਰਦੇ ਨੇ, ਉਹਨਾਂ ਦੇ ਗੁਣਾਂ ਨੂੰ ਯਾਦ ਕਰਦੇ ਹਨ।
ਮ੍ਰਿਦੁਲ ਸਰਲਤਾ ਮੁਦਤਾ ਮੈਤਰੀ,
ਭਾਈ ਪਾਰੋ ਜੀ ਦੇ ਅੰਦਰ ਬੜੀ ਕੋਮਲਤਾ ਸੀ, ਉਹ ਬੜੇ ਪਿਆਰ ਵਾਲੇ ਸਨ ਔਰ ਬੜੇ ਹੀ ਮਿਲਾਪੜੇ ਸੁਭਾਅ ਦੇ ਸਨ। ਇਸ ਤਰ੍ਹਾਂ ਸਾਰੇ ਗੁਰਸਿੱਖ ਇਕੱਠੇ ਹੋ ਕਰਕੇ ਭਾਈ ਪਾਰੋ ਜੀ ਦੇ ਗੁਣਾਂ ਨੂੰ ਚੇਤੇ ਕਰਦੇ ਹਨ।
ਬੜ ਜੋਦਾ ਮਨ ਛਤਰ ਜੈਤਰੀ,
ਕਿ ਭਾਈ ਪਾਰੋ ਜੀ ਤਾਂ ਬਹੁਤ ਵੱਡੇ ਯੋਧੇ ਸਨ ਜਿਨ੍ਹਾਂ ਨੇ ਮਨ ਰੂਪੀ ਸ਼ਤਰੂ ਨੂੰ ਵਸ ਵਿੱਚ ਕੀਤਾ ਸੀ। ਸਭ ਤੋਂ ਵੱਡਾ ਸ਼ਤਰੂ ਹੈ ਮਨ। ਮਨੁੱਖ ਸੰਸਾਰ ਦੇ ਅੰਦਰ ਦੁਸ਼ਮਣਾਂ ਤੇ ਕਾਬੂ ਪਾ ਸਕਦਾ ਹੈ, ਬਾਹਰੀ ਦੁਸ਼ਮਣਾਂ ਤੇ ਕਾਬੂ ਪਾ ਸਕਦਾ, ਪਰ ਮਨ ਰੂਪੀ ਦੁਸ਼ਮਣ ਤੇ ਕਾਬੂ ਨਹੀਂ ਪੈਂਦਾ। ਮਨ ਬਹੁਤ ਤਾਕਤਵਰ ਸ਼ਤਰੂ ਹੈ ਤੇ ਜਿਨ੍ਹਾਂ ਨੇ ਮਨ ਰੂਪੀ ਸ਼ਤਰੂ ਨੂੰ ਕਾਬੂ ਵਿੱਚ ਕਰ ਲਿਆ ਉਹਨਾਂ ਨੇ ਵਰਲਡ ਨੂੰ ਕਾਬੂ ਵਿੱਚ ਕਰ ਲਿਆ। ਮਨ ਜਿੱਤੇ ਜਗ ਜੀਤ, ਜਿਨ੍ਹਾਂ ਨੇ ਮਨ ਜਿੱਤ ਲਿਆ ਉਹਨਾਂ ਨੇ ਜਗਤ ਨੂੰ ਜਿੱਤ ਲਿਆ, ਵਰਲਡ ਨੂੰ ਜਿੱਤ ਲਿਆ। ਭਾਈ ਪਾਰੋ ਜੀ ਐਸੇ ਮਹਾਨ ਸੂਰਵੀਰ ਯੋਧੇ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤਿਆ ਤੇ ਗੁਰਬਾਣੀ ਦੇ ਅੰਦਰ ਦੋ ਤਰ੍ਹਾਂ ਦੇ ਸੂਰਮਿਆਂ ਦੀ ਗੱਲ ਹੈ, ਦੋ ਤਰ੍ਹਾਂ ਦੇ ਯੋਧਿਆਂ ਦੀ ਗੱਲ ਹੈ। ਇੱਕ ਉਹ ਸੂਰਮਾ ਹੈ ਜਿਹਨੇ ਆਪਣੇ ਮਨ ਨੂੰ ਜਿੱਤਿਆ, ਜਿਨ੍ਹਾਂ ਨੇ ਆਤਮਾ ਨੂੰ ਜਿੱਤਿਆ, ਉਸ ਸੂਰਮੇ ਦੀ ਗੱਲ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੀ। ਜਾ ਕੋ ਹਰ ਰੰਗ ਲਾਗੋ ਇਸ ਜੁਗਮੈ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਉਹ ਆਤਮ ਜਿਣੈ ਸੂਰਮੇ ਦੀ ਗੱਲ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਬਦ ਦੇ ਅੰਦਰ ਕੀ। ਦੂਸਰਾ ਸੂਰਮਾ ਉਹ ਹੈ ਜੋ ਆਪਣੇ ਦੀਨ ਦੇ ਲਈ, ਆਪਣੇ ਧਰਮ ਦੇ ਲਈ ਪੁਰਜਾ ਪੁਰਜਾ ਹੋ ਜਾਂਦਾ ਹੈ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਕਹਾਓ, ਖੇਤ ਜੋ ਮਾਂਡਿਓ ਸੂਰਮਾ, ਅਵ ਜੁਜਨ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬ ਹੂ ਨਾ ਛਾਡੈ ਖੇਤ। ਜੋ ਦੀਨ ਦੇ ਲਈ, ਧਰਮ ਦੇ ਲਈ ਕੁਰਬਾਨ ਹੋ ਜਾਂਦਾ ਹੈ ਉਹ ਸੂਰਮੇ ਦੀ ਗੱਲ, ਤੇ ਦੂਸਰੇ ਆਤਮ ਜਿਣੇ ਸੂਰਮੇ ਦੀ ਗੱਲ, ਇਹ ਦੋ ਸੂਰਮਿਆਂ ਦੀ ਗੱਲ ਗੁਰਬਾਣੀ ਦੇ ਅੰਦਰ ਹੈ। ਭਾਈ ਪਾਰੋ ਜੀ ਨੇ ਆਪਣੀ ਆਤਮਾ ਨੂੰ ਜਿੱਤ ਲਿਆ, ਮਨ ਨੂੰ ਜਿੱਤ ਲਿਆ, ਉਹ ਬਹੁਤ ਵੱਡੇ ਸੂਰਵੇ ਸਨ ਤੇ ਸੰਸਾਰ ਦੇ ਅੰਦਰ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ।
ਤਰਵਰ ਸਮਸਰ ਪਰ ਉਪਕਾਰੀ,
ਭਾਈ ਪਾਰੋ ਜੀ ਨੇ ਸੰਸਾਰ ਦੇ ਅੰਦਰ ਇੱਕ ਦਰਖਤ ਦੀ ਤਰ੍ਹਾਂ ਪਰਉਪਕਾਰ ਕੀਤੇ ਨੇ। ਗੁਰਬਾਣੀ ਕਹਿੰਦੀ ਆ ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਰੁੱਖਾਂ ਵਰਗਾ ਦਰਵੇਸਾਂ ਦਾ ਜਿਗਰਾ ਹੁੰਦਾ ਹੈ, ਕਿਉਂਕਿ ਰੁੱਖ ਧੁੱਪ ਆਪ ਸਹਾਰਦੇ ਨੇ, ਛਾਂ ਦੂਸਰਿਆਂ ਨੂੰ ਦਿੰਦੇ ਨੇ। ਫਿਰ ਇੱਥੇ ਹੀ ਬਸ ਨਹੀਂ, ਉਹ ਦਰਖਤ ਪੱਥਰ ਖਾ ਕੇ, ਇੱਟਾਂ ਢੀਮਾਂ ਖਾ ਕੇ ਮਿੱਠੇ ਫਲ ਦੂਸਰਿਆਂ ਨੂੰ ਦਿੰਦੇ ਨੇ। ਫਿਰ ਉਹ ਦਰਖਤ ਜਿੱਥੇ ਧੁੱਪ ਆਪ ਸਹਾਰਦਾ ਹੈ, ਛਾਂ ਦੂਸਰਿਆਂ ਨੂੰ ਦਿੰਦਾ ਹੈ, ਪੱਥਰ ਆਪ ਖਾਂਦਾ ਹੈ, ਮਿੱਠੇ ਫਲ ਦੂਸਰਿਆਂ ਨੂੰ ਦਿੰਦਾ ਹੈ, ਤੇ ਚੰਚਲ ਮਨ ਵਾਲਾ ਤਿੱਖੇ ਸ਼ਸਤਰ ਲੈ ਕਰਕੇ ਉਸ ਦਰਖਤ ਨੂੰ ਕੱਟ ਦਿੰਦਾ ਹੈ, ਕੱਟਣ ਤੋਂ ਬਾਅਦ ਵੀ ਉਹ ਦਰਖਤ ਦਸ ਕਾਰਜ ਸਵਾਰਦਾ ਹੈ, ਉਹ ਬੇੜੀ ਦਾ ਰੂਪ ਬਣ ਕਰਕੇ ਉਹ ਦਰਿਆ ਤੋਂ ਪਾਰ ਕਰਦਾ ਹੈ, ਸਾਗਰ ਤੋਂ ਪਾਰ ਕਰਦਾ ਹੈ। ਉਹ ਫਿਰ ਕਦੇ ਵੀ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਇਹਨੇ ਇਹ ਮੇਰਾ ਦੁਸ਼ਮਣ ਹੈ, ਇਹ ਤਿੱਖੇ ਸ਼ਸਤਰ ਲੈ ਕੇ ਆਇਆ ਸੀ, ਮੈਂ ਇਹਨੂੰ ਡਬੋ ਦੇਣਾ, ਪਰ ਉਹਨੂੰ ਵੀ ਨਹੀਂ ਡਬੋਂਦਾ, ਉਹਨੂੰ ਵੀ ਪਾਰ ਕਰ ਦਿੰਦਾ। ਤੇ ਦਰਵੇਸ਼ਾਂ ਦਾ ਜਿਗਰਾ ਰੁੱਖਾਂ ਵਰਗਾ ਹੁੰਦਾ ਹੈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ਼, ਕਾਜ ਉਹੇ ਸਵਾਰਿਓ, ਤਿਲ ਨਾ ਦੀਨੋ ਦੋਸ਼। ਉਹ ਤਿਲ ਜਿੰਨਾ ਵੀ ਕਿਸੇ ਨੂੰ ਦੋਸ਼ ਨਹੀਂ ਦਿੰਦੇ, ਉਹ ਫਿਰ ਵੀ ਕਾਰਜ ਸਵਾਰਦੇ ਨੇ। ਰੁੱਖਾਂ ਵਰਗਾ ਜਿਗਰਾ ਹੁੰਦਾ ਹੈ। ਤੇ ਭਾਈ ਪਾਰੋ ਜੀ ਦਾ ਜੀਵਨ ਇੱਕ ਦਰਖਤ ਦੀ ਤਰ੍ਹਾਂ ਹੈ, ਰੁੱਖ ਦੀ ਤਰ੍ਹਾਂ ਹੈ, ਤੇ ਗੁਰਸਿੱਖ ਵਿਚਾਰਾਂ ਕਰ ਰਹੇ ਨੇ ਕਿ ਉਹਨਾਂ ਦਾ ਜੀਵਨ ਰੁੱਖ ਦੀ ਤਰ੍ਹਾਂ ਸੀ, ਉਹ ਬੜੇ ਪਰਉਪਕਾਰੀ ਸਨ।
ਸਹਿਨ ਲੈ ਔਰ ਧੀਰਜ ਧਾਰੀ,
ਉਹਨਾਂ ਦੇ ਅੰਦਰ ਬੜੀ ਸਹਿਨਸ਼ੀਲਤਾ ਸੀ, ਬੜਾ ਧੀਰਜ ਸੀ, ਬੜੀ ਸਹਿਨਸ਼ੀਲਤਾ, ਕਿਉਂਕਿ ਜਿਹਦੇ ਅੰਦਰ ਸਹਿਨਸ਼ੀਲਤਾ ਹੋਏਗੀ ਉਹੀ ਪਰਉਪਕਾਰ ਕਰੇਗਾ, ਜਿਹਦੇ ਅੰਦਰ ਧੀਰਜ ਹੋਏਗਾ ਉਹੀ ਪਰਉਪਕਾਰ ਕਰੇਗਾ। ਔਰ ਸਿੱਖ ਇਤਿਹਾਸ ਦੇ ਅੰਦਰ ਜਦੋਂ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਤੁਰੇ ਜਾ ਰਹੇ ਸਨ, ਅੱਗੋਂ ਬੱਚੇ ਇੱਕ ਦਰਖਤ ਦੇ ਉੱਪਰ ਪੱਥਰ ਮਾਰ ਰਹੇ ਸੀ, ਫਲ ਲਾ ਰਹੇ ਸਨ, ਉਹ ਕਿਤੇ ਇੱਕ ਪੱਥਰ ਜਾ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲੱਗਿਆ। ਸੈਨਿਕਾਂ ਨੇ ਉਹਨਾਂ ਬੱਚਿਆਂ ਨੂੰ ਫੜਿਆ, ਸਾਰੇ ਬੱਚੇ ਸਹਿਮੇ ਹੋਏ ਸਨ, ਡਰੇ ਹੋਏ ਸਨ ਕਿ ਬਾਦਸ਼ਾਹ ਨੂੰ ਪੱਥਰ ਲੱਗ ਗਿਆ, ਹੁਣ ਸਾਨੂੰ ਸਜ਼ਾ ਮਿਲੇਗੀ। ਉਹਨਾਂ ਬੱਚਿਆਂ ਨੇ ਹੱਥ ਜੋੜੇ ਕਿ ਸਾਡੇ ਕੋਲੋਂ ਕੋਈ ਗਲਤੀ ਨਹੀਂ ਹੋਈ, ਸਾਨੂੰ ਮਾਫ ਕਰ। ਮਹਾਰਾਜਾ ਰਣਜੀਤ ਸਿੰਘ ਨੇ ਬੜੇ ਪਿਆਰ ਦੇ ਨਾਲ ਉਹਨਾਂ ਬੱਚਿਆਂ ਨੂੰ ਸਹਿਨਸ਼ੀਲਤਾ ਦੇ ਨਾਲ, ਧੀਰਜ ਦੇ ਨਾਲ ਪੁੱਛਿਆ, ਬੇਟਾ ਤੁਸੀਂ ਪੱਥਰ ਕਿੱਥੇ ਮਾਰ ਰਹੇ ਸੀ? ਬੱਚੇ ਕਹਿਣ ਲੱਗੇ, ਅਸੀਂ ਤਾਂ ਦਰਖਤ ਦੇ ਪੱਥਰ ਮਾਰ ਰਹੇ ਸੀ ਜੀ, ਇਹ ਤੁਹਾਨੂੰ ਆ ਕਰਕੇ ਲੱਗ ਗਿਆ, ਅਸੀਂ ਤੁਹਾਨੂੰ ਥੋੜੇ ਹੀ ਮਾਰਿਆ, ਸਾਡੀ ਕੋਈ ਗਲਤੀ ਨਹੀਂ, ਤੁਸੀਂ ਦਰਖਤ ਦੇ ਪੱਥਰ ਮਾਰ ਰਹੇ ਹੋ ਤੇ ਦਰਖਤ ਤੁਹਾਨੂੰ ਕੀ ਦਿੰਦਾ ਹੈ? ਤੇ ਬੱਚੇ ਕਹਿਣ ਲੱਗੇ, ਦਰਖਤ ਸਾਨੂੰ ਮਿੱਠੇ ਫਲ ਦਿੰਦਾ ਹੈ। ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ, ਆ ਦੇਖੋ ਇੱਕ ਦਰਖਤ ਨੂੰ ਪੱਥਰ ਮਾਰਦੇ ਨੇ, ਦਰਖਤ ਮਿੱਠੇ ਫਲ ਦਿੰਦਾ ਹੈ, ਤੇ ਮੈਂ ਬਾਦਸ਼ਾਹ ਹਾਂ, ਮੈਂ ਰਾਜਾ ਹਾਂ, ਮਹਾਰਾਜਾ ਹਾਂ, ਤੇ ਮੇਰੇ ਪੱਥਰ ਲੱਗੇ ਆ, ਤੇ ਮੈਂ ਇਹ ਬੱਚਿਆਂ ਨੂੰ ਸਜ਼ਾ ਥੋੜੀ ਦੇਣੀ ਆ, ਇਹਨਾਂ ਨੂੰ ਮੋਹਰਾਂ ਦੇ ਦਿਓ। ਔਰ ਉਸ ਸਮੇਂ ਇਤਿਹਾਸਕਾਰ ਲਿਖਦੇ ਨੇ ਕਿ ਬਹੁਤ ਸਾਰੀਆਂ ਮੋਹਰਾਂ ਉਹਨਾਂ ਬੱਚਿਆਂ ਨੂੰ ਦਿੱਤੀਆਂ ਗਈਆਂ। ਜਿਨ੍ਹਾਂ ਦੇ ਅੰਦਰ ਸਹਿਨਸ਼ੀਲਤਾ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਧੀਰਜ ਹੁੰਦਾ ਹੈ, ਉਹੀ ਪਰਉਪਕਾਰ ਕਰ ਸਕਦੇ ਨੇ, ਜਿਨ੍ਹਾਂ ਦੇ ਅੰਦਰ ਤਲਖੀ ਹੋਏਗੀ ਉਹ ਕਦੇ ਪਰਉਪਕਾਰ ਨਹੀਂ ਕਰ ਸਕਣਗੇ, ਤਲਖੀ ਵਿੱਚ ਆ ਕੇ, ਕ੍ਰੋਧ ਵਿੱਚ ਆ ਕੇ ਕਦੇ ਪਰਉਪਕਾਰ ਨਹੀਂ ਕਰ ਸਕਦੇ। ਭਾਈ ਪਾਰੋ ਜੀ ਦੇ ਅੰਦਰ ਸਹਿਨਸ਼ੀਲਤਾ ਬੜੀ ਹੈ, ਉਹਨਾਂ ਦੇ ਅੰਦਰ ਹਲੀਮੀ ਬੜੀ ਹੈ, ਉਹ ਬੜੇ ਪਿਆਰ ਦੇ ਨਾਲ ਪਰਉਪਕਾਰ ਕਰਦੇ ਹਨ।
ਸਤਿਗੁਰ ਸਿੱਖਣ ਕੋ ਸਮਝਾਇਵ,
ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਸਮਝਾਇਆ, ਸੁਚੇਤ ਕੀਤਾ,
ਇਹ ਆਨੰਦ ਕੇ ਸਿੰਧ ਸੰਭਾਇਵ,
ਇਹ ਤਾਂ ਆਨੰਦ ਦੇ ਵਿੱਚ ਟਿਕੇ ਹੋਏ ਸਨ, ਆਨੰਦ ਦੇ ਸਾਗਰ ਵਿੱਚ ਸਮਾਏ ਹੋਏ ਸਨ।
ਅਸ ਨਰ ਹੋਤ ਨਾ ਸੋਚਣ ਯੋਗ,
ਐਸਾ ਮਨੁੱਖ ਇਹ ਸੋਚਾਂ ਕਰਨ ਦੇ ਯੋਗ ਨਹੀਂ ਹੈ, ਐਸੇ ਮਨੁੱਖ ਦੇ ਉੱਪਰ ਵਿਰਲਾਪ ਕਰਨਾ ਠੀਕ ਨਹੀਂ ਹੈ, ਜੋ ਸਾਗਰ ਦੇ ਵਿੱਚ ਭੇਦ ਹੋ ਗਿਆ ਉਹਦੇ ਤੇ की चिंता करनी है।
ब्रह्म ज्ञान सो जिन को जोग,
जेड़े ब्रह्म ज्ञान दे विच अपेद हो गए हन,
जिन्हो जन्म बिशयन लग हारा।
साहब जी कह लगे उन्हां दे उपर सोचना नहीं चाहिए, उन्हां ते चिंता नहीं करनी चाहिए। ते जिन्ना लोका ने अपना जन्म ही विषय विकारा दे विच खो दिता है,
जथा जूप महेंद्र बयोदारा,
और जिन्ना ने जो माया कठी कीती ओ संसार दे अंदर जुए दे विच ही हार दिती।
मह गुर शब्द जिनो कब सुनियो,
जिन्ना ने जीवन दे अंदर कदे भी गुरु के शब्द नु सुनिया नहीं,
सत संगत सत नाम ना भनियो,
ना ही कदे कोई सत संगत विच आ के वाहिगुरु दा सिमरन कीता, वाहिगुरु दी बंदगी कीती।
से सोचन के जोग सबन के,
ओना मनुखा दे उपर ही चिंता करनी बनदी है, जिन्ना ने कदे सतसंगत नहीं कीती, जिन्ना ने नाम बाणी दा अभ्यास नहीं कीता, कदे कोई चंगा कर्म नहीं कीता, उन्ना दे उपर ही चिंता करनी बनदी है।
जो तत्परन है गुरु जजन के,
साहिब श्री गुरु अमरदास पातशाह जी इस तरह कृपा करदे ने कि जेड़े गुरमुख प्यारे सिमरन करदे आ गुरु दे विच अभेद हो जांदे हन।
कह दासन को धीरज दीना,
इस तरह गरीब नवाज साहिब जी ने कृपा कीती अपने दासां नूं, सेवकां नूं, गुरसिखां नूं इस तरह दा उपदेश करके उन्हां नूं धीरज दिता, हौसला दिता है।
दीन मने जो प्रेम प्रवीण,
जो बड़े ही प्रेम दे विच अपने दीन धर्म दे विच टिके हुए हन, हिरदे दे अंदर बड़ा प्रेम है।
बीन सिख सब ते खट लीन,
ओ गुर सिख इस संसार दे विच रहिंदे आ उत्तम प्राप्त लाभ प्राप्त करके जांदे हन।
लीन प्रेम मह जिन मन कीन,
जिन्हां दा मन प्रेम दे विच भिज्या होया है।
नाम मोहरी छोटो नंदन,
ते सतगुरु गुरु अमरदास पातशाह जी दे छोटे साहिबजादे बाबा मोरी जी,
निकट हकारो कष्ट न कंदन,
उस समय कष्टा नु दूर करने वाले धन गुरु अमरदास पातशाह जी ने बाबा मोरी जी नु अपने कोल बुलाया है।
आन कीन तिन पद पर बंदन,
बाबा मोरी जी ने धन गुरु अमरदास पातशाह जी दे कोल आके सतगुरां दे मुबारक चरणा दे उपर नमस्कार कीती, वंदना कीती।
श्री गुरु पित को चह अभिनंदन,
धन सतगुरु श्री गुरु अमरदास पातशाह जी दे चरणा दे विच वंदना करके खलो गए।
पुत्र बे लोक्यो सथित अगारी,
साहिब गुरु अमरदास पातशाह जी ने देखिया के साहब ज्यादा अगे खलोता है।
खट संग दे सिख गिरा आयो चारी,
उस समय ही गरीब नवाज साहब जी ने अपने पावन मुखार बिन तो बचन कीते हन।
पारो परम हंस मम प्यारो,
गरीब नवाज साहब जी कहन लगे भाई पारो जी जो परम हंस ने ओ मैनू बहुत प्यारे सन, मेरे विच अभेद होए हन।
तजियो शरीर सो धीर सुखारो,
ओना ने अपने पंज भूतक शरीर नू सुखैन ही त्याग दिता है।
डल्ले ग्राम या बै चल जाओ,
तुसी डल्ले नगर दे विच जाओ,
जथा जोग कर सब हर खाओ,
और डल्ले नगर दे विच जा करके ओते जो जथा जोग सारे कार्ज जेड़े ने अंतम संस्कार तो बाद दे कार्ज सारे तुसी ओ करने है। इस तरह साहिब गुरु अमरदास पातशाह जी बाबा मोरी जी नू ए हुक्म करके भेजदे ने।